ਅੱਜ ਦੀਆਂ ਮੁੱਖ ਖਬਰਾਂ ਵਿੱਚ ਦੱਖਣੀ ਆਸਟ੍ਰੇਲੀਆ ਵੱਲੋਂ ਕੋਵਿਡ ਪਾਬੰਦੀਆਂ ਵਿੱਚ ਢਿੱਲ ਦੇਣ ਦਾ ਐਲਾਨ, ਵਿਕਟੋਰੀਆ, ਨਿਊ ਸਾਊਥ ਵੇਲਸ ਅਤੇ ਕੈਨਬਰਾ ਵਿਚਾਲੇ ਲੋਕਾਂ ਦਾ ਆਉਣਾ ਜਾਣਾ ਸੋਮਵਾਰ ਤੋਂ ਹੋਵੇਗਾ ਸ਼ੁਰੂ ਅਤੇ ਮੈਲਬਰਨ ਵਿੱਚ ਅੰਤਰਰਾਸ਼ਟਰੀ ਹਵਾਈ ਉਡਾਣਾਂ ਦੀ ਜਲਦ ਹੋਵੇਗੀ ਵਾਪਸੀ। SBS ਪੰਜਾਬੀ ਤੋਂ ਮੈਂ ਹਾਂ ਪ੍ਰੀਤਿੰਦਰ ਸਿੰਘ ਗਰੇਵਾਲ ਅਤੇ ਹੁਣ ਸੁਣੋ ਖਬਰਾਂ ਤਫਸੀਲ ਨਾਲ। ਕੋਵਿਡ 19 ਦੇ ਕਾਬੂ ਹੇਠ ਆਉਣ ਪਿੱਛੋਂ ਦੱਖਣੀ ਆਸਟ੍ਰੇਲੀਆ ਨੇ ਮਿੱਥੇ ਸਮੇਂ ਤੋਂ ਪਹਿਲਾਂ ਹੀ ਕੁਝ ਪਾਬੰਦੀਆਂ 'ਚ ਢਿੱਲ ਦੇਣ ਦਾ ਐਲਾਨ ਕੀਤਾ। ਰੋਕਥਾਮ ਲਈ ਕੁਝ ਨਿਯਮ ਅਤੇ ਤਾਲਾਬੰਦੀ ਵੀਰਵਾਰ ਤੱਕ ਲਾਗੂ ਕੀਤੀ ਗਈ ਸੀ, ਪਰ ਇਹਨਾਂ 'ਚ ਹੁਣ ਸਨਿਚਰਵਾਰ ਰਾਤ ਤੋਂ ਹੀ ਰਾਹਤ ਦੇਣ ਦਾ ਫੈਸਲਾ ਲਿਆ ਗਿਆ। ਲੋਕਾਂ ਨੂੰ ਹੁਣ ਘਰਾਂ 'ਚ ਤੜੇ ਨਹੀਂ ਰਹਿਣਾ ਪਵੇਗਾ ਅਤੇ ਰੈਸਟੋਰੈਂਟ ਅਤੇ ਕੈਫੇ ਪ੍ਰਤੀ 4 ਸਕੁਆਇਰ ਮੀਟਰ ਇੱਕ ਗਾਹਕ ਦੇ ਹਿਸਾਬ ਨਾਲ ਮੁੜ ਖੋਲ੍ਹੇ ਜਾ ਸਕਣਗੇ। ਦੱਖਣੀ ਆਸਟ੍ਰੇਲੀਆ ਦੇ ਪੁਲਿਸ ਕਮਿਸ਼ਨਰ ਗ੍ਰਾਂਟ ਸਟੀਵਨਸ ਨੇ ਆਖਿਆ ਹੈ ਕਿ ਘਰਾਂ ਵਿਚਲੇ ਇਕੱਠ ਅਜੇ ਵੀ 10 ਲੋਕਾਂ ਤੱਕ ਹੀ ਸੀਮਤ ਰੱਖੇ ਜਾਣਗੇ।
Funerals will have an allowance of 50 people and weddings will return to an allowance of 150, but there will be no dancing or vertical consumption at weddings. Religious ceremonies will be restricted to 100 people. Private gatherings will be 50 people.
ਦੱਸਦੇ ਜਾਈਏ ਕਿ ਪਾਬੰਦੀਆਂ ਵਿੱਚ ਢਿੱਲ ਦੇਣ ਦਾ ਫੈਸਲਾ ਕੰਟੈਕਟ ਟਰੇਸਿੰਗ ਪਿੱਛੋਂ ਲਿਆ ਗਿਆ ਹੈ, ਜਿਸ ਤਹਿਤ ਪਾਇਆ ਗਿਆ ਸੀ ਕਿ ਇੱਕ ਕੋਵਿਡ ਪੀੜਤ ਵਿਅਕਤੀ ਨੇ ਝੂਠ ਬੋਲਿਆ ਸੀ ਕਿ ਉਹ ਇੱਕ ਪੀਜ਼ੇ ਦੀ ਦੁਕਾਨ 'ਤੇ ਪੀਜ਼ਾ ਖਰੀਦਣ ਲਈ ਗਿਆ ਸੀ, ਜਦਕਿ ਉਹ ਉੱਥੇ ਇੱਕ ਨੌਕਰੀ ਕਰਦਾ ਸੀ। ਪ੍ਰੀਮੀਅਰ ਸਟੀਵਨ ਮਾਰਸ਼ਲ ਨੇ ਕਿਹਾ ਕਿ ਇਸ ਵਿਅਕਤੀ ਦੇ ਇੱਕ ਝੂਠ ਨੇ ਸਾਰੇ ਸਿਸਟਮ ਨੂੰ ਵਕਤ ਪਾ ਕੇ ਰੱਖਿਆ ਸੀ।
Now that we know this person lied, we need to find and isolate a whole new group of associates. We are still urging South Australians to get tested. But just as we have acted immediately to put restrictions in place to keep South Australians safe, we are going to act to lift them much sooner than previously advised. I will not let the disgraceful conduct of a single individual to keep South Australia in these circuit breaker conditions one day longer than what is necessary.
ਵਿਕਟੋਰੀਆ ਵਿੱਚ ਲਗਾਤਾਰ 21ਵੇਂ ਦਿਨ ਕੋਵਿਡ ਦੀ ਲਾਗ ਦਾ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ। ਇਹਦੇ ਚੱਲਦਿਆਂ 7 ਦਸੰਬਰ ਤੋਂ ਹੋਟਲ ਕੁਆਰੰਟੀਨ ਪ੍ਰੋਗਰਾਮ ਦੀ ਮੁੜ ਸ਼ੁਰੂਆਤ ਹੋ ਰਹੀ ਹੈ ਅਤੇ ਆਉਣ ਵਾਲੇ ਯਾਤਰੀਆਂ ਲਈ ਪ੍ਰਤੀ ਦਿਨ 160 ਲੋਕਾਂ ਦਾ ਕੈਪ ਲਾਇਆ ਜਾਵੇਗਾ। ਦੱਸਦੇ ਜਾਈਏ ਕਿ ਜੂਨ ਮਹੀਨੇ ਰਿਜਿਸ ਅਤੇ ਸਟੈਂਫਰਡ ਪਲਾਜ਼ਾ ਹੋਟਲਾਂ ਵਿੱਚੋਂ ਫੈਲੀ ਕੋਵਿਡ ਦੀ ਲਾਗ ਨੂੰ ਮੈਲਬਰਨ ਵਿੱਚ ਵਾਇਰਸ ਦੀ ਦੂਜੀ ਲਹਿਰ ਨਾਲ ਜੋੜ ਕੇ ਵੇਖਿਆ ਗਿਆ ਸੀ। ਸੋਮਵਾਰ ਤੋਂ ACT ਅਤੇ ਨਿਊ ਸਾਊਥ ਵੇਲਸ ਵਿਕਟੋਰੀਆ ਲਈ ਆਪਣੇ ਦਰਵਾਜ਼ੇ ਖੋਲ੍ਹ ਰਹੇ ਨੇ। ਲੋਕ ਹੁਣ 14 ਦਿਨਾਂ ਲਈ ਬਿਨ ਕੁਆਰੰਟੀਨ ਹੋਏ ਇੱਕ ਦੂਜੇ ਨੂੰ ਮਿਲਣ ਲਈ ਆ ਜਾ ਸਕਣਗੇ। ਨਿਊ ਸਾਊਥ ਵੇਲਸ ਦੀ ਪ੍ਰੀਮੀਅਰ ਗਲੈਡਿਸ ਪਰਚੈਕਲਨ ਨੇ ਪਹਿਲਾਂ ਦਿੱਤੇ ਬਿਆਨ 'ਚ ਆਖਿਆ ਸੀ ਕਿ ਇਸ ਨਾਲ ਲੋਕ ਕ੍ਰਿਸਮਸ ਅਤੇ ਨਵੇਂ ਸਾਲ ਦੌਰਾਨ ਇੱਕ ਦੂਜੇ ਵੱਲ ਛੁੱਟੀਆਂ ਮਨਾਉਣ ਦੀ ਖੁਸ਼ੀ ਲੈ ਸਕਣਗੇ। ਅਫਗਾਨਿਸਤਾਨ ਵਿੱਚ 39 ਲੋਕਾਂ ਦੀ ਮੌਤ ਅਤੇ ਤਸ਼ੱਦਦ ਲਈ ਕਥਿਤ ਤੌਰ 'ਤੇ ਜ਼ਿੰਮੇਵਾਰ ਆਸਟ੍ਰੇਲੀਅਨ ਫੌਜੀਆਂ ਨੂੰ ਸਜ਼ਾ ਦੇਣ ਵਿੱਚ ਕਾਫ਼ੀ ਵਕਤ ਲੱਗ ਸਕਦਾ ਹੈ। ਹੋਮ ਅਫੇਅਰਸ ਮੰਤਰੀ ਪੀਟਰ ਡਟਨ ਨੇ ਚੈਨਲ 9 ਨੂੰ ਦੱਸਿਆ ਕਿ ਇਸ ਸੰਬੰਧੀ ਤਫਤੀਸ਼ ਕਾਫ਼ੀ ਗੁੰਝਲਦਾਰ ਹੋਵੇਗੀ।
These are very complicated investigations, the forensic elements, all of the information that needs to be collated from here, out of Afghanistan, speaking to witnesses, etc. And that will take some time.
ਇੱਕ ਸੱਜੇ ਪੱਖੀ ਕੱਟੜਪੰਥੀ ਨੂੰ ਮੈਲਬਰਨ ਵਿੱਚ ਅੱਤਵਾਦੀ ਹਮਲਿਆਂ ਦੀ ਯੋਜਨਾ ਬਣਾਉਣ ਲਈ 9 ਸਾਲ ਦੀ ਸਜ਼ਾ ਸੁਣਾਈ ਗਈ ਹੈ। 36 ਸਾਲਾ ਫਿਲਿਪ ਕੈਲੀਆ ਉੱਤੇ ਮੈਲਬਰਨ ਵਿੱਚ ਕੁਝ ਅੱਤਵਾਦੀ ਹਮਲਿਆਂ ਦੀ ਯੋਜਨਾ ਬਣਾਉਣ, ਕੁਝ ਲੋਕਾਂ ਨੂੰ ਇਨ੍ਹਾਂ ਹਮਲਿਆਂ ਲਈ ਉਕਸਾਉਣ ਅਤੇ ਧਮਾਕਾਖੇਜ ਸਮੱਗਰੀ ਬਣਾਉਣ ਦੇ ਦੋਸ਼ ਸਾਬਿਤ ਹੋਏ ਨੇ। ਅਮਰੀਕਨ ਲੋਕਾਂ ਨੂੰ ਅਗਲੇ ਹਫ਼ਤੇ ਥੈਂਕਸਗਿਵਿੰਗ ਤਿਉਹਾਰ ਲਈ ਇੱਕ ਦੂਜੇ ਦੇ ਘਰ ਵਿੱਚ ਜਾਣ ਤੋਂ ਵਰਜਿਆ ਜਾ ਰਿਹਾ। ਅਮਰੀਕਾ 'ਚ ਇਸ ਵੇਲੇ 11.5 ਮਿਲੀਅਨ ਲੋਕ ਇਸ ਵਾਇਰਸ ਤੋਂ ਪੀੜਤ ਨੇ ਅਤੇ 2.5 ਲੱਖ ਦੇ ਕਰੀਬ ਲੋਕ ਕੋਵਿਡ 19 ਦੀ ਭੇਂਟ ਵੀ ਚੜ੍ਹ ਚੁੱਕੇ ਨੇ। ਨਿਊਯਾਰਕ ਵਿੱਚ ਕੋਵਿਡ ਪਾਬੰਦੀਆਂ ਦੇ ਚੱਲਦਿਆਂ ਸਕੂਲ ਬੰਦ ਕਰ ਦਿੱਤੇ ਗਏ ਨੇ। ਇੱਕ ਬੱਚੇ ਦੀ ਮਾਂ ਰੇਸ਼ਮਾ ਸੰਜਨੀ ਨੇ ਸਕੂਲਾਂ ਨੂੰ ਬੰਦ ਕਰਨ ਉੱਤੇ ਇਤਰਾਜ਼ ਪ੍ਰਗਟ ਕੀਤਾ।
Not because our hospitals were at capacity, but because our leaders and our legislators couldn't find a way to keep the schools open or give them high-speed internet or a device. And that is outrageous. And I am ashamed. Shut the bars down. Close the restaurants. Close the gyms. Ban indoor dining. But do not close the school.
ਦੇਸ਼-ਵਿਦੇਸ਼ ਦੀਆਂ ਇਨ੍ਹਾਂ ਖ਼ਬਰਾਂ ਤੋਂ ਬਾਅਦ ਹੁਣ ਪੇਸ਼ ਨੇ ਕੁਝ ਖ਼ਬਰਾਂ ਭਾਰਤ ਤੋਂ, ਜੋ ਅਖ਼ਬਾਰ ਅਜੀਤ ਅਤੇ ਪੰਜਾਬੀ ਟ੍ਰਿਬਿਊਨ ਦੇ ਹਵਾਲੇ ਨਾਲ ਪੇਸ਼ ਕੀਤੀਆਂ ਜਾ ਰਹੀਆਂ ਨੇ। ਭਾਰਤ ਵਿੱਚ ਕੋਵਿਡ 19 ਦੇ ਕੱਲ 46,000 ਨਵੇਂ ਮਾਮਲੇ ਸਾਹਮਣੇ ਆਏ ਨੇ, ਜਿਸ ਨਾਲ ਦੇਸ਼ ਵਿੱਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 90 ਲੱਖ ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਸਵੇਰੇ 8 ਵਜੇ ਜਾਰੀ ਕੀਤੇ ਤਾਜ਼ਾ ਅੰਕੜਿਆਂ ਅਨੁਸਾਰ ਦੇਸ਼ ਵਿੱਚ 24 ਘੰਟਿਆਂ ਦੇ ਅੰਦਰ ਇਸ ਲਾਗ ਕਾਰਨ 584 ਲੋਕਾਂ ਦੀ ਮੌਤ ਹੋ ਗਈ ਹੈ, ਜਿਸ ਕਾਰਨ ਭਾਰਤ ਵਿੱਚ ਹੁਣ ਮਰਨ ਵਾਲਿਆਂ ਦੀ ਗਿਣਤੀ 1,32,000 ਹੋ ਗਈ ਹੈ। ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੇ 26 ਅਤੇ 27 ਨਵੰਬਰ ਦੇ ਦਿੱਲੀ ਕੂਚ ਦੌਰਾਨ ਕਿਸਾਨਾਂ ਨੂੰ 4 ਮਹੀਨਿਆਂ ਦਾ ਰਾਸ਼ਨ ਨਾਲ ਲੈ ਕੇ ਜਾਣ ਦਾ ਸੱਦਾ ਦਿੰਦਿਆਂ ਇੱਕ ਤਿੱਖੀ ਲੜਾਈ ਦਾ ਸੰਕੇਤ ਦਿੱਤਾ ਹੈ। ਦੇਸ਼ ਭਰ ਵਿੱਚ 500 ਕਿਸਾਨ ਜਥੇਬੰਦੀਆਂ ਦੇ ਆਧਾਰਿਤ ਸੰਯੁਕਤ ਕਿਸਾਨ ਮੋਰਚੇ ਨੇ ਕੱਲ੍ਹ ਪਲੇਠੀ ਮੀਟਿੰਗ ਤੋਂ ਬਾਅਦ ਅੰਦੋਲਨ ਦਾ ਘੇਰਾ ਵਧਾਉਂਦਿਆਂ 26 ਅਤੇ 27 ਨਵੰਬਰ ਨੂੰ ਕੌਮੀ ਰਾਜਧਾਨੀ 'ਚ ਲੱਖਾਂ ਕਿਸਾਨਾਂ ਦੇ ਕੂਚ ਕਰਨ ਦਾ ਦਾਅਵਾ ਕੀਤਾ ਹੈ। ਆਗੂਆਂ ਮੁਤਾਬਕ ਕੌਮੀ ਰਾਜਧਾਨੀ ਨੂੰ ਦੇਸ਼ ਦੇ ਕਿਸਾਨਾਂ ਵੱਲੋਂ ਮੁਕੰਮਲ ਰੂਪ ਵਿੱਚ ਘੇਰੇ ਵਿੱਚ ਲੈ ਲਿਆ ਜਾਵੇਗਾ ਅਤੇ ਜੇਕਰ ਕਿਸਾਨਾਂ ਦੇ ਅੰਦੋਲਨ ਨੂੰ ਰੋਕਿਆ ਗਿਆ ਤਾਂ ਦਿੱਲੀ ਨੂੰ ਜਾਣ ਵਾਲੇ ਸਾਰੇ ਰਸਤੇ ਕਿਸਾਨਾਂ ਵੱਲੋਂ ਜਾਮ ਕਰ ਦਿੱਤੇ ਜਾਣਗੇ। ਪੰਜਾਬ ਵਿਚਲੀ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਦਾ ਆਖਣਾ ਹੈ ਕਿ ਉਹਨਾਂ ਪੰਜਾਬ ਅਧਿਕਾਰ ਯਾਤਰਾ ਦੇ ਚੌਥੇ ਦਿਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਪੰਜਾਬ ਦੇ ਪਾਣੀਆਂ ਦਾ ਬਕਾਇਆ ਵਸੂਲਣ ਲਈ 21 ਲੱਖ ਪੰਜਾਬੀਆਂ ਵੱਲੋਂ ਸਾਈਨ ਕੀਤੀ ਇੱਕ ਪਟੀਸ਼ਨ ਜਮ੍ਹਾਂ ਕਰਵਾਈ ਗਈ ਹੈ। ਉਹਨਾਂ ਇਸ ਅਧਿਕਾਰ ਯਾਤਰਾ 'ਚ ਸਾਥ ਦੇਣ ਵਾਲੇ ਅਤੇ ਪਟੀਸ਼ਨ 'ਤੇ ਸਾਈਨ ਕਰਨ ਵਾਲੇ ਪੰਜਾਬੀਆਂ ਦਾ ਧੰਨਵਾਦ ਵੀ ਕੀਤਾ ਹੈ। ਦੱਸਦੇ ਜਾਈਏ ਕਿ ਉਹਨਾਂ ਉੱਤੇ ਹਾਲ ਹੀ ਵਿੱਚ ਇੱਕ ਔਰਤ ਵੱਲੋਂ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਗਏ ਨੇ, ਜਿਨ੍ਹਾਂ ਨੂੰ ਉਹਨਾਂ ਨੇ ਸਿਆਸਤ ਤੋਂ ਪ੍ਰੇਰਿਤ ਦੱਸਿਆ। ਲਾਹੌਰ ਦੀ ਅੱਤਵਾਦ ਵਿਰੋਧੀ ਅਦਾਲਤ ਨੇ ਮੁੰਬਈ ਹਮਲੇ ਦੇ ਕਥਿਤ ਮਾਸਟਰ ਮਾਈਂਡ ਅਤੇ ਜਮਾਤ ਉਦ ਦਾਵਾ ਦੇ ਮੁਖੀ ਹਾਫਿਜ਼ ਸਈਦ ਨੂੰ ਅੱਤਵਾਦੀ ਫੰਡਿੰਗ ਨਾਲ ਸੰਬੰਧਿਤ 2 ਮਾਮਲਿਆਂ 'ਚ 10 ਸਾਲ ਦੀ ਸਜ਼ਾ ਸੁਣਾਈ ਹੈ। ਇਸ ਸਬੰਧੀ ਹੋਰ ਵੇਰਵੇ ਦੀ ਉਡੀਕ ਹੈ। ਦੇਸ਼ ਵਿਦੇਸ਼ ਦੀਆਂ ਇਹਨਾਂ ਖ਼ਬਰਾਂ ਤੋਂ ਬਾਅਦ ਹੁਣ ਪੇਸ਼ ਹੈ ਅੱਜ ਦੀ ਕਰੰਸੀ ਦੀ ਬਦਲਦਾਰ। ਮੁਦਰਾ ਦੀ ਬਦਲਦਰ ਦੇ ਲਿਹਾਜ਼ ਨਾਲ ਇੱਕ ਆਸਟ੍ਰੇਲੀਅਨ ਡਾਲਰ ਭਾਰਤ ਦੇ 53 ਰੁਪਏ 97 ਪੈਸੇ, ਪਾਕਿਸਤਾਨ ਦੇ 116 ਰੁਪਏ 88 ਪੈਸੇ ਅਤੇ ਅਮਰੀਕਾ ਦੇ 73 ਸੈਂਟ ਦੇ ਬਰਾਬਰ ਆਂਕਿਆ ਗਿਆ ਹੈ। ਅਤੇ ਹੁਣ ਇੱਕ ਜਾਣਕਾਰੀ ਕੱਲ੍ਹ ਦੇ ਮੌਸਮ ਨਾਲ ਸੰਬੰਧਿਤ। ਮੌਸਮਾਰਾਂ ਦੇ ਇੱਕ ਅੰਦਾਜ਼ੇ ਮੁਤਾਬਕ ਕੱਲ੍ਹ ਭਾਰਤ ਵਿੱਚ ਧੁੱਪ ਚੜ੍ਹੇ, ਵੱਧ ਤੋਂ ਵੱਧ ਤਾਪਮਾਨ 26 ਡਿਗਰੀ, ਐਡੀਲੇਡ 'ਚ ਬੱਦਲਵਾਈ, ਤਾਪਮਾਨ 37 ਡਿਗਰੀ, ਮੈਲਬਰਨ 'ਚ ਬੱਦਲਵਾਈ ਦੇ ਚੱਲਦਿਆਂ ਵੱਧ ਤੋਂ ਵੱਧ ਤਾਪਮਾਨ 26 ਡਿਗਰੀ, ਹੋਬਰਟ ਵਿੱਚ ਆਂਸ਼ਕ ਬੱਦਲਵਾਈ, ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 21 ਡਿਗਰੀ, ਕੈਨਬਰਾ 'ਚ ਧੁੱਪ ਚੜ੍ਹੇ, ਵੱਧ ਤੋਂ ਵੱਧ ਤਾਪਮਾਨ 29 ਡਿਗਰੀ, ਵੋਲਨਗੋਂਗ, ਸਿਡਨੀ ਅਤੇ ਨਿਊਕਾਸਲ 'ਚ ਮੌਸਮ ਇੱਕੋ ਜਿਹਾ ਰਹਿਣ ਦੀ ਸੰਭਾਵਨਾ ਹੈ। ਹਲਕੀ ਬੱਦਲਵਾਈ ਦੇ ਚੱਲਦਿਆਂ ਵੱਧ ਤੋਂ ਵੱਧ ਤਾਪਮਾਨ 22, 24 ਅਤੇ 25 ਡਿਗਰੀ, ਬ੍ਰਿਸਬਨ ਵਿੱਚ ਧੁੱਪ ਦਰਸ਼ਨ, ਵੱਧ ਤੋਂ ਵੱਧ ਤਾਪਮਾਨ 29 ਡਿਗਰੀ, ਕੇਨਸ ਵਿੱਚ ਹਲਕੇ ਮੀਂਹ ਦੇ ਚੱਲਦਿਆਂ ਵੱਧ ਤੋਂ ਵੱਧ ਤਾਪਮਾਨ 30 ਡਿਗਰੀ, ਅਤੇ ਡਾਰਵਿਨ ਵਿੱਚ ਥੋੜ੍ਹਾ ਹੁੰਮਸ ਰਹਿਣ ਦੀ ਸੰਭਾਵਨਾ ਹੈ, ਤੂਫਾਨ ਆ ਸਕਦਾ ਹੈ, ਵੱਧ ਤੋਂ ਵੱਧ ਤਾਪਮਾਨ 35 ਡਿਗਰੀ। ਇਹਦੇ ਨਾਲ ਹੀ ਅੱਜ ਦੀਆਂ ਖ਼ਬਰਾਂ ਦਾ ਬੁਲੇਟਿਨ ਇੱਥੇ ਖਤਮ ਹੁੰਦਾ ਹੈ। SBS ਪੰਜਾਬੀ ਲਈ ਮੈਂ ਹਾਂ ਪ੍ਰੀਤ ਇੰਦਰ ਸਿੰਘ ਗਰੇਵਾਲ।